ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਾਉ ਉਪਜੈ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਤ ਪਾਈਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਏ ਆਪ ਸੋਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਾਤਾਰ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਮਾਲਕ ਨੇ ਤਰਸ ਕੇ ਇਸ ਸੰਸਾਰ ਵਿੱਚ ਵਿਚਰਨ ਦੇ ਲਈ ਸਾਨੂੰ ਜ਼ਿੰਦਗੀ ਦਾ ਇੱਕ ਹੋਰ ਦਿਨ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਅੱਜ ਪ੍ਰਕਾਸ਼ਮਾਨ ਹੁੰਦਿਆਂ ਜੋ ਅੰਮ੍ਰਿਤ ਬਚਨ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਨੇ ਇਹ ਸੋਰਠ ਕੀ ਵਾਰ ਜੋ ਧੰਨ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਕਹਿਣ ਤੋਂ ਮੁਰਾਦ ਕਿ ਵਾਰਾਂ ਕੇਵਲ ਪੌੜੀਆਂ ਦਾ ਰੂਪ ਨੇ, ਇਸ ਵਾਰ ਦੀਆਂ 29 ਪੌੜੀਆਂ ਨੇ। ਅੱਜ ਜੋ ਪਵਿੱਤਰ ਹੁਕਮ ਦਾਤਾਰ ਨੇ ਬਖਸ਼ਿਸ਼ ਕੀਤਾ ਇਸ ਵਾਰ ਦੀ 4 ਪੌੜੀ ਹੈ। ਇਸ ਪੌੜੀ ਨਾਲ ਮੇਰੇ ਸਤਿਗੁਰੂ ਜੀ ਨੇ 2 ਸਲੋਕ ਦਰਜ ਕੀਤੇ। ਇੱਕ ਸਲੋਕ ਪੌੜੀ ਧੰਨ ਗੁਰੂ ਰਾਮਦਾਸ ਜੀ ਦੀ ਹੈ ਤੇ ਦੋਨੋਂ ਦੇ ਦੋਨੋਂ ਸਲੋਕ ਜੇ ਨੇ ਇਹ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਉਚਾਰਨ ਕੀਤੇ ਹੋਏ 2 ਸਲੋਕਾਂ ਦਾ। ਔਰ ਪੌੜੀ ਦਾ ਪ੍ਰਕਰਨ ਕੀ ਹੈ? ਪਹਿਲੇ ਸਲੋਕ ਵਿੱਚ ਸੰਸਾਰ ਦੇ ਲੋਕ ਇਸ ਮਾਇਆ ਵਿੱਚ ਗ੍ਰਸ ਗਏ ਤੇ ਮਾਇਆ ਨੇ ਬਿਨਾਂ ਦੰਦਾਂ ਤੋਂ ਹੀ ਸੰਸਾਰ ਨੂੰ ਖਾ ਲਿਆ। ਦੂਜੇ ਸਲੋਕ ਵਿੱਚ ਕਿ ਅੰਦਰ ਪਰਮੇਸ਼ਵਰ ਦਾ ਨਾਮ ਹੈ ਤੇ ਬੰਦਾ ਬਾਹਰ ਭਟਕਦਾ ਫਿਰਦਾ ਹੈ। पौड़ी में धन गुरु रामदास जी ने कृपा की थी, परमात्मा है ता अगम, प्रभु है ता निराकार, केड़े केड़े ओदे गुण गायन करके ओनू तू पुकारेगा, जे ओनू मिलना है ते इको जुगत है कि पूरे सतगुरु जी की कृपा। आओ इस पवित्र बचन की विचार गुरु कृपा नाल आपां नूं करनी है। तिन्ने जेड़े दो श्लोक और एक पौड़ी है, तिन्ना इन्ना बचना दी विचार संखेप नाल आपां जरूर करिए, संखेप जे तरीके नाल, तां जो अर्थ भी स्पष्ट हो जाए ते दातार जी दे अमृत बचना विचों असी इसनूं अर्थां तो बाद अंदर भी किते विसा सकीए। करो कृपालता साध संगत, आप बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु अमरदास महाराज जी ने इस पवित्र पहले श्लोक विच कृपा की थी है कि माया की ममता अंदर नो मोहन वाली है कि शब्द किन ने इन्हें बिना दंदा तो इहदा मतलब कि इनू चिठन की लोड़ भी नहीं पैंदी। बंदा तो ये सामने मानो एक मामूली जी चीज है, कोई भारी चीज हो गई तो उन्हें चिठे बगैर दंदा न चिठन तो दंदा तो बिना ही कह लगे ने सारे संसार नो खा लिया है ते परमेश्वर दे नाम नो भुल के लोग शैदाई होए बैठे। देखो पहली बेनती करनी चाहांगा कि शब्द की रोशनी विच माया की है, क्योंकि माया शब्द की वरतों ऋग वेद विच कीती गई। सब तो पुराना ग्रंथ दुनिया का भी मनिया जाता है कि वह ऋग वेद है, पर के इस माया का जिक्र उपनिषदा विच भी आया है। माया का आखरी अर्थ अज्ञानता भी किया जाता है, माया का आखरी अर्थ जो है वह अविद्या भी किया जाता है। धन गुरु ग्रंथ साहिब जी की अमृत गुरबाणी विच माया शब्द बड़ी बड़ी वरत्या है, पर यह कभी ना भूलिए कि माया बहु अर्थ वाला शब्द है। इस शब्द के कई अर्थ बाणी विच कीते गए कि माया है की। असी आम तौर से शब्द माया जदों वरतने हैं तो साडा ख्याल केवल ता केवल उस मुल्क की करंसी जिथे आपां रहिंदे हां, उतों के सिक्के, उतों का रुपया, डॉलर, पाउंड, जो मर्जी शब्द वरत लीए, पर धन गुरु ग्रंथ साहिब तो पहला पुछिए भी माया की परिभाषा है कि माया कहिंदे किनों ने। फिर एक गल ये पुछिए महाराज कि की ये माया हर एक नू खा जांदी, ममता की चीज है। देखो शब्द की रोशनी विच पहली बेनती करा, दातार ने एक बचन कहे, आप रोज धन गुरु अमरदास जी दे शब्द पढ़ते हो, पौड़ी पढ़ते हो आनंद साहब की। दातार ने एक बचन किया, कह लगे जैसी अगन उधर है तैसी बाहर माया, माया अगन सब इको जही करता खेल रचाया, जा कुछ पाना ता जमया परवार भला पाया, लिर छुड़की लगी तृष्णा माया अमर वरताया। हुण इत्थे असी पौड़ी नूं किते ध्यान नाल पढ़ीए, तिन्ने सजना एक गल कदी भुली ना कि जिवें माता दे उदर दी अग है इसे तरह माया दा शेक है, पर यह भी कदी भुलीए ना जे माता दे उदर दी अग विचों सानू गंदगी बचा सकदी है ते जिहड़ी संसार विच माया व्यापदी है जे सिमरन होवे ते सानू गुरु इस अग विचों भी बचा सकदा। साहिब ने शब्द वरते ने ते ताही एक बचन सोलह राग विच सतगुरु ने उच्चारण किया اوتے اندر دی مایا اندر دی اگ تے باہر دی مایا دا ذکر کردے ہیں کہ مات گرب میں آپن سمرن دے تے تم راکھن ہارے جیسی اگن ادھر میں تیسی باہر مایا مات گرب میں آپن سمرن دے تے تم راکھن ہارے پاوک ساگر اتھا لہر میں تارو تار نہ ہارے مادو تو ٹھاکر سر موڑا ایاں اوہاں تہارو تورا حضور جڑی بےنتی کر رہے ہیں کہ لگے جیسی اگن ادھر میں تیسی باہر مایا مایا اگن سب اکو جی کرتا کھیل رچایا جا تس پانا تا جمیا پروار پلا پایا کہ ہن مایا بنی کدو کہ لڑ چھڑکی لگی ترشنا مایا امر ورتایا امر دا اصلی ارتھ ہوں زور امر دا ارتھ ہوں حکم امر دا ارتھ ہوں طاقت امر دا ارتھ ہوں بل امر دا ارتھ ہوں شکتی کہن لگے مایا امر ورتایا تے مہاراج مایا ہے کہن لگے اے مایا اصل وچ مایا اے ہے اے مایا جے ہر وشر ہے مو اپجے پاؤ دوجا لائے جدو پرماتما بھول جائے پاؤ دوجا لایا کیوں کہہ لو دوجا پاؤ ہی مایا ہے کہ جدو سائیں بھول جائے جس چیز نو ویکھ کے جس وستو نو ویکھ کے پرماتما بھول جائے حقیقت وچ تن گرو گرنتھ صاحب کہندے نے وہ وستو مایا بن جاتی ہے وہ وستو سادے لی مایا دا روپ دھارن کرتی ہے ایک بےنتی ہور کرنی پھر ممتا شبد سبندی آنا کیونکہ پرکرن تو دور نہ جائیے اج ستگرو نے اس پوتر حکم تین بچن کہے دردار جی نے پھر مایا کی گل کر دیا ایک ہور میل کی کہ مایا کئی طرح کی مایا ایک رنگ کی نہیں مایا کا سواد ایکو جا نہیں دردار نے ایک بچن کیا کہ روز اِسی پڑھنے ہاں آپ پڑھنے رنگی رنگی پانتی کر کر آپ پڑھنے رنگی رنگی پانتی کر کر جنسی مایا جن اپائی انیکا رنگا دی انیکا پانتا دی انیکا جنسا دی اس پرماتما نے مایا پیدا کی تھی کبیر صاحب ورگے ماں پرش نے جنہوں نے ساری زندگی پرماتما دے نام تو بنا کسی کی ٹیک نہیں لئی وہ بھی کہنے دنیا دے لوگوں مایا میرے کو لائی پر کہنے نے مینوں چھڑن واسطے انہیں کئی روپ دھارن کیتے شبد ورتے نے کبیر آئی مجھے تے انک کرے کر پیت انیکا پیت بنا کے انیکا لباس بنا کے گرمخو کدی یہ مایا بندے دے اپنے گن دا روپ بن کے آ گئے کہ میرے کو گن بڑا ہے اس گن نو دیکھ کے رب کو لیا تو گن مایا بن گیا کدی بندے دا اپنے تن دا بل ہی مایا بن کے آ گیا کدی بندے دا پتر مایا بن کے آیا کدی انسان دی استری مایا بن کے آئی کدی پروار دا موہ مایا بن کے آیا کبیر جی کنے کراں کی پتہ نہیں کنے کو روپ کنے کو رنگ کنے کو پیت بنا کے آئی پر میرے رب نے ایک مہر کیتی سر میرے تے گرو کھلوتا سی انہیں سر تے ہاتھ رکھ کے چلنی تو مینو بچا لیا حضور نے شبد ورتے کبیر آئی مجھے پہ انک کرے کرتے ہم راکھے گر اپنے ان کی نو آدیش میرے گرو نے کرپا کر کے مینو بچا لیا میرے کہن تو مراد اکھری ارتھ سنکھیپ وچ کر دیا جس چیز نو دیکھ کے پرماتما دی یاد وسر جائے ہر وہ وستو مایا بن جاتی ہے ہن ممتا کی اج شبد آئے تھے کہ مایا ممتا موہنی تین شبد کٹھے نے مایا ممتا تے موہنی ہن ممتا شبد کی اکثر کئی وی بانی وچ شبد ہوندا ہے ممتا سیانے نے ارتھ کیتے نے ممتا دا اخری ارتھ ہوندا پکڑ ممتا دا ارتھ ہوندا کہ کیول میرا قبضہ رہے میرے تو بنا کسی ہور کول نہ جائے صاحب کہنے مایا دی پکڑ نے ہی دنیا نو شدائی کر چلیا کہ میرے کول رہ ہن سن باری وچ کچھ پرمان دیکھنے پہن گے اس گل نو سدھ کرن لئی بھی ممتا کی چیز ہے میں تین ایک پرمان تن گرو گرنتھ صاحب کی بانی وچوں ارتھ کرنے چاہنا کہ ممتا کی ہے سب تو پہلا بچن ہے صاحب گرو گرنتھ صاحب کی بانی وچ بھگت کبیر جی کا کہ مایا بھی ممتا کی چیز ہوتی. وہ کہنے دیکھو جدو یہ ممتا آتی ہے نا, جہاں بندہ اپنے آپ بڑا چلاک چست سمجھ ہے رب میر کرے کرپا کر کے بچا لے, مایا بھی ممتا وڈے وڈے چاطر بندیاں نو ساری زندگی غلام کر جانے. اوتے حضور نے پرمان دیتا ہے کہ باندر ورگا چنچل کوئی بڑا چست ہے بڑا چلاک ہے. اتوں تک پاوا کہ ڈارون ورگے ودوانوں نے خوج کرن والے نے کہہ دیتا کہ بندہ باندر تو ہی اگا سفر کرتا ہوا منک بنیا ہے. کیا جاتا ہے نا کہ باندر تو بعد یہ سمجھ پی منک بنیا, پر حقیقت تن گرو گرنتھ صاحب جی کی بانی پڑھیے وہ کہنے کلا باندر تو نہیں, اصل وچ جیڑا چوڑا کی پائی بیٹھے ہیں پتا نہیں کنے کو یہ چولے بدل بدل کے سانو منکا چولا نصیب ہوا. اس چولے تو پہلا آپ اسی بچن پڑھنے ایسے گھر ہم بہت بچائے جب ہم رام گرب ہوئے آئے. کہنے آ جڑے گھر اسی ہوں بیٹھے ہیں پتا نہیں کنے کو شریر دھارن کیتے ہیں. بابا نانک جی نے تے شبد ورتے نے کہ کیتے رخ برکھا مچینے کیتے پشو اپائے کیتے ناگ کلی میں آئے کیتے پنکھ اڑائے. میرے صاحبا کون جانے گن تیرے کہے نہ جانی اوگن میرے. بینتی کر رہے ہیں ممتا شبد سبندی کہنے باندر بڑا چست ہے بڑا چلاک چاتر ہے. کہنے پر ایک گل کدی نہ بھولیے ممتا انہوں ہی کھا گئے ساری زندگی کبھی تکیو کہ باندر نو جدو کلندر پکڑنا ہے کر کے جا کے نچد وہ چرتے ڈمرو مار بجا باندر کے گلے میں گھنگرو بنے نے کلندر کے اشاریا سے باندر نچد ہر بوے کے اگے جا کے بندہ منگن لگتا ہے تو باندر نچد. بابا جی نے پوچھیے کہ باندر تا ہور بھی جنگل وچ بڑے نے اے کادا مصیبت وچ پئے ہیں کہ ساری زندگی بندے دے اشاریاں تے نچدا ہے. کہن لگے نو چھولیاں دی ایک مٹھی دی ممتا مار گئی, بس ایک چنیاں دی مٹھی دی ممتا نے ماری ساری زندگی نچدا ہے. ہن پکڑ کی سی تسی سیانے سمجھدے ہو کہ پکڑن لگیا انہاں نے پانڈا زمین وچ دبیا چنے اودے وچ پا دتے نے. اس پانڈے دا اوپر والا منہ بالکل سوڑا ہے خالی خاصتا باندر دا اس پانڈے بھی چلا گیا, پر جدو اودی مٹھی اناج نال تانیاں نال بھری گئی ہن ہاتھ پارا ہون کر کے اودے وچوں نکلتا نہیں. پر دل کہندا منا اک چنے نہ چھڈی دیکھی جے تو چھڈ دے تے کوئی ہور نہ کھا جائے. کہندے نے بس اس چنیاں دی ممتا نے ایہو جا گھیریا. اونی دیر نو کلندر آیا انہیں باندر نو ماں پکڑ کے اپنے اگے لا لیا. بابا جی کہنے ایک چنیا دی ممتا نے ساری زندگی لی غلام کر دیتا. حضور نے شبد ورتے نے اسی پڑھنے مرکت مشکی آناج کی من بورا دے کبھی بھولیے نہ شبد آ رہا کہ ماما مایا ممتا موگنی مرکت مشکی آناج کی من بورا رے لینی خات پسار چھوٹن کو سہتا پڑیا من دورا رے ناچیو کر کر بار بار در سے دروازہ ہر گھر دے دروازے اگے نچیاں پر کیول اک چنیا دی مٹھی. دیکھو دوسرا پرمان تن گرو گرنتھ صاحب دی بانی وچوں میں عرض کرنا چاہ اے پرمان ہے میرے صاحب کرپالو تن گرو ارجن صاحب جی کا. داتار نے بڑی میر پڑیا ایک بچن کے جتنے پرمان نے تقریباً اسی گائے بگائے ایک کتناوا نو دیکھنے صاحب تن گرو ارجن صاحب کہنے نے ممتا کی اسانو سب نو پتا ہے کہ جتھے مٹھا ہووے اوتھے مکھی قدرتی طور پہ پہنچ جاندی, پر پنجاب کی دھرتی تے اج تو پہلا کئی دہاکے کہ پنڈاں وچ گھراں وچ جدوں زیادہ طور پہ گڑ دی ورتوں کرنی تے ساون دے مہینے وچ مٹی دے پانڈیاں وچ کیا پیا ہویا سکا گڑ وی سلاب جاندا سی. جدو گڑ سلابنا تے کئی واری سلابیا ہویا گڑ پھر کیڑا ہو جانا. ہتھاں نوں کدی پکڑ کے دیکھنا ہتھاں نوں گڑ جڑنا. حضور کہندے ممتا کی مکھی آئی او آ کے گڑ دی اس چپ چپی چیڑی تیلی تے آ کے بیٹھی. ہن مکھی دا سبب مٹھے نال اونے مٹھا کھادا تے میرے تن گرو گرنتھ صاحب گرو ارجن صاحب کہنے جی تا کھا کے جاندی اڈ پھر تا مان لو بھی او دا گجران سی ਉਹਦੀ ਜ਼ਿੰਦਗੀ ਵੀ ਸੁੱਖ ਸੀ, ਪਰ ਬਦ ਕਿਸਮਤ ਇਹ ਕਿ ਖਾਣ ਤੋਂ ਬਾਅਦ ਕਿਹਾ ਕਿ ਇਸ ਗੁੜ ਦੀ ਢੇਲੀ ਦਾ ਮੈਂ ਹੋਰ ਕਿਸੇ ਨੂੰ ਖਬਰ ਦੇਣੀ ਨਹੀਂ, ਕੱਲਾ ਮੇਰਾ ਕਬਜ਼ਾ ਹੋਵੇ, ਜਿੰਨਾ ਮਰਜ਼ੀ ਰੱਜ ਕੇ ਖਾਵਾਂ। ਸਾਹਿਬ ਕਹਿੰਦੇ ਨੇ ਕੁਝ ਕੁ ਸਮਾਂ ਬੈਠ ਕੇ ਖਾਧਾ ਤੇ ਗੁੜ ਸੀ ਚੀੜਾ ਤੇ ਪਰਤ ਕੇ ਇਹਦੇ ਖੰਭ ਪਤਲੇ ਪਤਲੇ ਤੇ ਇਹਦੀਆਂ ਬਰੀਕ ਬਰੀਕ ਲੱਤਾਂ ਗੁੜ ਨੇ ਕੁੱਟ ਕੇ ਪਕੜ ਲਈਆਂ। ਹੁਣ ਮੱਖੀ ਤਾਂ ਉੱਡਣਾ ਚਾਹੁੰਦੀ ਏ, ਪਰ ਗੁੜ ਦਾ ਚੀੜਾਪਣ ਮੱਖੀ ਨੂੰ ਉੱਡਣ ਨਹੀਂ ਦਿੰਦਾ। ਜਿਹੜੀ ਇਹਦੀ ਜ਼ਿੰਦਗੀ ਦੀ ਖੁਰਾਕ ਸੀ ਉਹੀ ਇਹਦੀ ਮੌਤ ਦਾ ਕਾਰਨ ਬਣ ਗਏ। ਹਜ਼ੂਰ ਕਹਿੰਦੇ ਇਹ ਮਮਤਾ ਦਾ ਕਾਰਨ ਸ਼ਬਦ ਵਰਤੇ ਨੇ। ਕਹਿਣ ਲੱਗੇ ਗਿੱਲੀ ਗਿੱਲੀ ਰੋਡੜੀ ਭਾਉਂਦੀ ਭਾਵ ਭਾਵ ਆਏ ਕਿ ਗੁੜ ਦੀ ਗਿੱਲੀ ਰੋੜੀ ਤੇ ਮੱਖੀ ਭੱਜ ਕੇ ਆਈ। ਗਿੱਲੀ ਗਿੱਲੀ ਰੋਡੜੀ ਭਾਉਂਦੀ ਭਾਵ ਭਾਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਜਿਹੜੇ ਬਹਿ ਗਏ ਉਹਨਾਂ ਨੂੰ ਸਹਿਬ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਗਿਣ ਜਨਤਾ ਗਿਣ ਦੰਤਾ ਜਰ ਖਾਇਆ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਉਹ ਬਚ ਗਏ। ਇੱਕ ਪ੍ਰਮਾਣ ਹੋਰ ਅਰਥ ਕਰਕੇ ਸ਼ਬਦ ਦੇ ਅਰਥਾਂ ਵੱਲ ਚੱਲਣਾ। ਦੇਖੋ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਸੀਂ ਪੜ੍ਹਦੇ, 57 ਸਲੋਕ। ਕੱਲ ਵੀ ਇੱਕ ਬੇਨਤੀ ਕੀਤੀ ਸੀ, ਸਤਿਗੁਰੂ ਨੇ ਬੜੀ ਮਿਹਰ ਕੀਤੀ ਇਸ ਸਲੋਕਾਂ ਵਿੱਚ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੀ ਮਮਤਾ ਸੰਬੰਧੀ ਜਿਹੜਾ ਪ੍ਰਮਾਣ ਦਿੱਤਾ ਬੜੇ ਕਮਾਲ ਦਾ। ਦਾਤਾਰ ਕਹਿੰਦੇ ਇਹ ਹੁੰਦਾ ਤਸਵੀਰ ਕਾਗਜ਼ ਦੀ ਕੋਈ ਬਣਾਏ ਤੇ ਕਾਗਜ਼ ਦੀ ਤਸਵੀਰ ਬਣਾ ਕੇ ਅਸੀਂ ਦੀਵਾਰ ਦੇ ਉੱਤੇ ਟੰਗ ਸਕਦੇ ਹਾਂ ਤੇ ਜਦੋਂ ਮਰਜ਼ੀ ਉਸ ਤਸਵੀਰ ਨੂੰ ਲਾਇਆ ਤੇ ਇੱਕ ਪਾਸੇ ਕਰ ਦਿੱਤਾ। ਇਹ ਹੁੰਦਾ ਵੀ ਉਸ ਕਿਸੇ ਤਸਵੀਰ ਨੂੰ ਲੱਕੜ ਦੀ ਉੱਤੇ ਉਖੜ ਕੇ ਵਾਹਿਗੁਰੂ ਲੱਕੜ ਤੇ ਰੰਗ ਭਰ ਕੇ ਪੇਂਟ ਕਰਕੇ ਬਣਾ ਦੇਣਾ ਤੇ ਉਹਨੂੰ ਕੰਧ ਉੱਤੇ ਟੰਗ ਦਈਏ ਤੇ ਮਰਜ਼ੀ ਆਈ ਉਸ ਤਸਵੀਰ ਨੂੰ ਉਸ ਲੱਕੜ ਦੀ ਬਣੀ ਫੋਟੋ ਨੂੰ ਇੱਕ ਪਾਸੇ ਕਰ ਦਿੱਤਾ। ਕਹਿੰਦੇ ਜਿਹੜੀ ਕੰਧ ਪੱਥਰ ਦੀ ਹੋਵੇ ਬਣੀ ਤੇ ਉਸ ਪੱਥਰ ਨੂੰ ਤਰਾਸ਼ ਕੇ ਉਸ ਕੰਧ ਵਿੱਚ ਮੂਰਤ ਬਣਾਈ ਜਾਏ ਤੇ ਕਦੀ ਨਾ ਭੁੱਲੀਏ ਉਹ ਤਸਵੀਰ ਉਹ ਉਖੜੀ ਹੋਈ ਪੱਥਰ ਦੇ ਵਿੱਚ ਮੂਰਤ ਕਦੀ ਵੀ ਕੰਧ ਤੋਂ ਅਲੈਦਾ ਨਹੀਂ ਕੀਤੀ ਜਾ ਸਕਦੀ। ਜਿਹੜੀ ਟੰਗੀ ਹੋਈ ਹੈ ਨਾ ਉਸ ਮੂਰਤ ਨੂੰ ਤਾਂ ਅਲੈਦਾ ਕਰ ਸਕਦੇ ਹਾਂ। ਮੇਰੀ ਬੇਨਤੀ ਨੂੰ ਸਮਝਿਓ। ਹੁਣ ਜਿਹੜੇ ਪੱਥਰਾਂ ਦੀ ਬਣੀ ਹੈ ਦੀਵਾਰ ਤੇ ਪੱਥਰ ਤਰਾਸ਼ ਤਰਾਸ਼ ਕੇ ਵਿੱਚ ਬੰਦੇ ਦੀ ਮੂਰਤ ਬਣਾ ਦਿੱਤੀ, ਕਿਸੇ ਪਸ਼ੂ ਦੀ ਤਸਵੀਰ ਉਖੜ ਦਿੱਤੀ। ਹੁਣ ਜੇ ਤੁਸੀਂ ਕਹੀਏ ਵੀ ਜਿਹੜੀ ਪੱਥਰ ਵਿੱਚ ਮੂਰਤ ਉਖੜੀ ਹੈ ਨਾ ਇਹਨੂੰ ਪੱਥਰ ਤੋਂ ਅਸੀਂ ਵੱਖ ਕਰ ਦੇਣਾ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੀ ਤਸਵੀਰ ਪੱਥਰ ਨੂੰ ਤਰਾਸ਼ ਕੇ ਦੀਵਾਰ ਵਿੱਚ ਉਖੜੀਏ, ਜਿੰਨੀ ਦੇਰ ਤੱਕ ਦੀਵਾਰ ਰਹੇਗੀ ਉਸ ਮੂਰਤ ਨੇ ਰਹਿਣਾ ਹੈ। ਦੀਵਾਰ ਧੱਕੇ ਤੇ ਗੱਲ ਵੱਖਰੀਏ, ਨਹੀਂ ਤੇ ਉਸ ਮੂਰਤ ਨੂੰ ਕਦੀ ਦੀਵਾਰ ਤੋਂ ਵੱਖ ਨਹੀਂ ਕੋਈ ਕਰ ਸਕਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਮਮਤਾ ਕੀ, ਹਜ਼ੂਰ ਨੇ ਸ਼ਬਦ ਵਰਤੇ ਨੇ ਮਨ ਮਾਇਆ ਮੈਂ ਰਮ ਰਹੋ, ਮਾਇਆ ਮਮਤਾ ਮੋਹਣੀ ਜਿਨ ਵਿਣ ਸੰਤਾ ਚ ਖਾਇਆ। ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹੀਂ ਮੀਤ, ਕਹਿੰਦੇ ਮੇਰੇ ਮਿੱਤਰ ਇਹ ਵਿੱਚੋਂ ਨਿਕਲਦਾ ਨੀ ਪਿਆ ਮਮਤਾ ਦਾ ਬੱਚਾ। ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹੀਂ ਮੀਤ, ਨਾਨਕ ਮੂਰਤ ਚਿੱਤਰ ਜਿਉ। ਹੁਣ ਇਹਦੇ ਤਸਵੀਰ ਦਾ ਅਰਥ ਟੰਗੀ ਹੋਈ ਤਸਵੀਰ ਨਹੀਂ, ਇੱਥੇ ਤਸਵੀਰ ਦਾ ਮੂਰਤ ਦਾ ਅਰਥ ਕਰਾਂਗੇ ਵਿੱਚ ਉਖੜੀ ਹੋਈ ਤਰਾਸ਼ੀ ਹੋਈ। ਨਾਨਕ ਮੂਰਤ ਚਿੱਤਰ ਜਿਉ ਸਾਧਕ ਨਾਹਿਨ ਤੀਤ, ਜਿਵੇਂ ਦੀਵਾਰ ਆਪਣੇ ਵਿੱਚ ਉਖੜੀ ਹੋਈ ਮੂਰਤ ਨੂੰ ਛੱਡਦੀ ਨਹੀਂ। ਸੱਚ ਜਾਣੋ ਜਿਸ ਮਨ ਨੂੰ ਮਮਤਾ ਦੀ ਬਿਮਾਰੀ ਲੱਗ ਗਈ ਇਹ ਮੇਰਾ ਸਭ ਕੁਝ ਆਪਣਾ, ਸਾਹਿਬ ਕਹਿੰਦੇ ਨੇ ਸੱਚ ਜਾਣੋ ਉਸ ਮਨ ਦਾ ਵੀ ਬਚਾ ਕੋਈ। ਅੱਜ ਮੇਰੇ ਗੁਰੂ ਅਮਰਦਾਸ ਜੀ ਨੇ ਬੜੀ ਕਿਰਪਾ ਕੀਤੀ, ਆਰੰਭ ਵਿੱਚ ਬਚਨ ਕੀਤਾ, ਕਹਿਣ ਲੱਗੇ ਮਾਇਆ ਮਮਤਾ ਮੋਹਣੀ, ਮਾਇਆ ਦੀ ਪਕੜ ਮੈਂ ਮੇਰੀ ਕੱਲੀ ਮੇਰੇ ਕੋਲ ਹੋਵੇ। ਕਹਿੰਦੇ ਨੇ ਮਨ ਨੂੰ ਮੋਹਦੀ ਬੜਾ ਹੈ, ਬੜਾ ਮਨ ਨੂੰ ਪ੍ਰਭਾਵਿਤ ਕਰਦੀ ਮਾਇਆ ਮਮਤਾ ਮੋਹਣੀ। ਅਗਲੀ ਟੋਕੇ ਜਿਨ ਬਿਨ ਦੰਤਾ ਜਗ ਖਾਇਆ, ਤੇ ਮੈਂ ਬੇਨਤੀ ਕੀਤੀ ਸੀ ਸ਼ਬਦ ਨੂੰ ਆਰੰਭ ਕਰਨ ਲੱਗਿਆ ਕਿ ਬਿਨ ਦੰਤਾ ਦਾ ਅਰਥ ਕੀ, ਕਿ ਉਸ ਮਾਇਆ ਦੇ ਦੰਦ ਨੇ। ਹੁਣ ਦੇਖੋ ਇਹ ਸਿਰਫ ਪ੍ਰਮਾਣ ਉਦਾਹਰਣ ਵਜੋਂ ਸਮਝਾਉਣ ਲਈ ਲੈ ਜਾਂਦੇ। ਹੁਣ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਕਿ ਜਿਹੜੀ ਚੀਜ਼ ਬੜੀ ਸੁਖੈਨ ਤਰੀਕੇ ਨਾਲ ਖਾਸ ਕੀ ਹੈ, ਹੁਣ ਬਿਨ ਦੰਤਾ ਦਾ ਅਰਥ ਕੀ। ਆਪਾਂ ਕਹਿੰਦੇ ਇਹਨੂੰ ਤਾਂ ਚਬਾਉਣ ਦੀ ਲੋੜ ਹੀ ਨਹੀਂ ਤੇ ਮੈਂ ਸਾਬਤ ਹੀ ਨਿਕਲ ਜਾਵਾਂਗਾ। ਸਾਬਤ ਦਾ ਮਤਲਬ ਇਹਨੂੰ ਦੰਦਾਂ ਥੱਲੇ ਦੇਣ ਦੀ ਲੋੜ ਨਹੀਂ, ਇਹਨੂੰ ਤਾਂ ਸਾਬਤ ਹੀ ਪਸਾ ਜਾਣਾ, ਮੇਰੇ ਵਾਸਤੇ ਕੁਝ ਵੀ ਨਹੀਂ। ਹੁਣ ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਬੰਦਿਆ ਤੂੰ ਮਤਾ ਮਾਨ ਕਰੀ ਸੰਸਾਰ ਦੇ ਅੰਦਰ ਰਹਿ ਕੇ, ਮਾਇਆ ਇੰਨੀ ਪ੍ਰਬਲ ਹੈ ਉਹ ਤਾਂ ਤੈਨੂੰ ਸਮੁੱਚਾ ਹੀ ਖਾ ਜਾਏਗੀ, ਉਹਨੂੰ ਤਾਂ ਦੰਦ ਵਰਤਣ ਦੀ ਲੋੜ ਹੀ ਨਹੀਂ, ਬਿਨਾਂ ਚਬਾਉਣ ਤੋਂ ਸਾਰੀ ਦੁਨੀਆਂ ਨੂੰ ਖਾ ਗਈ ਹੈ। ਕਹਿਣ ਲੱਗੇ ਇੰਨੀ ਸ਼ਕਤੀਸ਼ਾਲੀ ਹੈ, ਬੰਦਾ ਤਾਂ ਉਹਦੀ ਦਾਤ ਥੱਲੇ ਵੀ ਕਦੀ ਨਹੀਂ ਆਉਂਦਾ। ਸਾਹਿਬ ਨੇ ਸ਼ਬਦ ਵਰਤੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਬਗੈਰ ਚਬਾਉਣ ਤੋਂ ਦੁਨੀਆਂ ਨੂੰ ਖਾ ਗਈ ਤੇ ਦਾਤਾ ਜੀ ਸਾਰੇ ਖਾਧੇ ਗਏ। ਕਹਿਣ ਲੱਗੇ ਨਹੀਂ, ਮਨਮੁਖ ਖਾਧੇ ਗੁਰਮੁਖ ਉਭੜੇ, ਮਨ ਪਿੱਛੇ ਤਰਨ ਵਾਲੇ ਲੋਕ ਜਿਹੜੇ ਨੇ ਉਹ ਖਾਧੇ ਗਏ ਨੇ ਤੇ ਗੁਰਮੁਖ ਜਿਹੜੇ ਨੇ ਉਭਰੇ ਦਾ ਅਰਥ ਉਹ ਬਚ ਗਏ। ਹੁਣ ਗੁਰਮੁਖ ਨੂੰ ਮਾਇਆ ਵਿੱਚ ਰਹਿਣ ਦੀ ਚੁਗਤੀ ਆਉਂਦੀ ਹੈ ਤੇ ਮਨਮੁਖ ਕੋਲੋਂ ਚੁਗਤੀ ਨਹੀਂ, ਧਿਆਨ ਦਿਆ ਗਿਆ। ਹੁਣ ਗੁਰਮੁਖ ਵਿੱਚ ਤੇ ਮਨਮੁਖ ਵਿੱਚ ਫਰਕ ਕੀ ਹੈ? ਅਸੀਂ ਕਹੀਏ ਵੀ ਗੁਰਮੁਖ ਬੰਦਾ ਵੀ ਘਰ ਵਿੱਚ ਰਹਿੰਦਾ ਤੇ ਮਨਮੁਖ ਵੀ ਘਰ ਵਿੱਚ ਰਹੀ ਰਹਿੰਦਾ, ਗੁਰਮੁਖ ਕਿਵੇਂ ਬਚ ਗਿਆ ਤੇ ਮਨਮੁਖ ਕਿਵੇਂ ਖਾਧਾ ਗਿਆ? ਗੁਰਮੁਖ ਬੰਦਾ ਵੀ ਸੰਸਾਰ ਵਿੱਚ ਵਿਚਰਦਾ ਤੇ ਮਨਮੁਖ ਵੀ ਵਿਚਰਦਾ, ਪਰ ਗੁਰਮੁਖ ਕਿਵੇਂ ਬਚ ਗਿਆ ਖਾਧੇ ਜਾਣ ਤੋਂ ਤੇ ਮਨਮੁਖ ਕਿਵੇਂ ਖਾਧਾ ਗਿਆ? ਹੁਣ ਦੇਖੋ, ਇੱਕ ਵਿਦਵਾਨ ਨੇ ਇੱਕ ਸ਼ਬਦ ਕਿਹਾ, ਮੈਂ ਉਹ ਕੁੰਡਲੀਆਂ ਆਪ ਨਾਲ ਜ਼ਰੂਰ ਸਾਂਝਾ ਕਰਾਂ। ਉਹ ਕਹਿੰਦਾ ਮਾਇਆ ਕੇ ਦੋ ਦਾਓ ਹੈ ਕਰੇ ਦੋਏ ਜੁਤਮਾਰ। ਕਹਿੰਦੇ ਮਾਇਆ ਦੋ ਤਰੀਕਿਆਂ ਨਾਲ ਬੰਦੇ ਨੂੰ ਪੈਂਦੀ ਤੇ ਦੋਵਾਂ ਤਰੀਕਿਆਂ ਨਾਲ ਮਾਰ ਜਾਂਦੀ। ਮਹਾਰਾਜ ਕਿਵੇਂ? ਉਹ ਸੰਤ ਮਹਾਂਪੁਰਸ਼ਾਂ ਦਾ ਲਿਖਿਆ ਬਚਨ ਹੈ। ਉਹ ਕਹਿੰਦੇ ਨੇ ਮਾਇਆ ਕੇ ਦੋ ਦਾਓ ਹੈ ਕਰੇ ਦੋਏ ਜੁਤਮਾਰ, ਆਏ ਤੋ ਬੌਰਾਏ ਨਰ, ਚਾਹੇ ਕਰੇ ਖੁਵਾਰ ਚਾਹੇ ਕਰੇ ਖੁਵਾਰ, ਮਰੇ ਨਰ ਝੂਰ ਝੂਰ ਕੈ, ਆਵੇ ਬਡੋ ਅਹੰਕਾਰ ਤੁਰੇ ਨਰ ਘੂਰ ਘੂਰ ਕੈ, ਬਿਨ ਬੂਝੇ ਵਿਚਾਰ ਸਾਰ ਸੰਤਨ ਪੁਰ ਮਾਇਆ, ਕਿ ਮੂਰਖ ਕੋ ਦੁਖ ਦੇਵ ਤੈ ਆਪਸੀ ਜਾਤੀ ਮਾਇਆ। ਉਹਨੇ ਦੇ ਅਰਥ ਮੈਂ ਜ਼ਰੂਰ ਅਰਥ ਕਰਨੇ ਨੇ। ਇਹ ਮਤ ਸਮਝਿਓ ਕਿ ਇਹ ਆਪਾਂ ਬਾਹਰ ਦਾ ਸ਼ਬਦ ਕਿਉਂ ਲਏ। ਕੱਲ ਮੈਂ ਰਹਿਤ ਮਰਿਆਦਾ ਵਿੱਚ ਬਖਿਆਨ ਸੰਬੰਧੀ ਇੱਕ ਬਚਨ ਪੜ੍ਹ ਰਿਹਾ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਪ੍ਰਮਾਣਿਕ ਜਿਹੜੇ ਗ੍ਰੰਥ ਨੇ ਇਤਿਹਾਸ ਦੇ, ਉਹਨਾਂ ਦੀ ਕਥਾ ਹੋ ਸਕਦੀ ਹੈ, ਪਰ ਨਾਲ ਇੱਕ ਸ਼ਬਦ ਵਰਤੇ ਹੈ ਕਿਸੇ ਸੰਤ ਮਹਾਤਮਾ ਦਾ ਬਚਨ ਜੋ ਨਸੀਹਤ ਦੇਣ ਵਾਲਾ ਹੋਵੇ ਉਹਨੂੰ ਪ੍ਰਮਾਣ ਵਜੋਂ ਵਰਤਿਆ ਜਾ ਸਕਦਾ ਹੈ। ਹੁਣ ਜਿਹੜੀ ਬੇਨਤੀ ਕਰ ਰਿਹਾ ਤਾਂ ਕਿ ਮਾਇਆ ਕੇ ਦੋ ਦਾਓ ਹੈ ਕਰੇ ਦੋਏ ਜੁਤਮਾਰ, ਦੋ ਤਰੀਕਿਆਂ ਨੂੰ ਕਿਵੇਂ ਮਾਰਦੀ? ਕਹਿੰਦੇ ਆਓ ਆਏ ਤੋ ਬੌਰਾਏ ਨਾਲ, ਜਿੱਦਣ ਚਾਰ ਪੈਸੇ ਆ ਗਿਆ ਬੰਦਾ ਕਮਲਾ ਹੋ ਜਾਂਦਾ, ਬੌਰਾਏ ਦਰ ਤੇ ਸ਼ਰਾਈ ਹੋ ਜਾਂਦਾ। ਕਹਿੰਦਾ ਮੇਰੇ ਤੋਂ ਵੱਧ ਤਾਕਤ ਕਿਸੇ ਕੋਲ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੀ ਕਹਿ ਕਹਿਣ ਲੱਗੇ, ਜਬ ਕਛ ਪਾਵਤ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਣ ਲੱਗਦਾ ਆਉਂਦਾ ਤੇ ਹੰਕਾਰ ਵਿੱਚ ਬੋਲਿਆ ਨੀ ਸਮਾਂਦਾ, ਜਾਂਦੀ ਤੇ ਰੋਣ ਲੱਗ ਪੈਂਦਾ। ਆਓ ਆਏ ਤੋ ਬੌਰਾਏ ਨਾਲ, ਚਾਹੇ ਕਰੇ ਖੁਵਾਰ, ਤੇ ਜਦੋਂ ਜਾਂਦੀ ਹੈ ਨਾ ਉਦੋਂ ਬੰਦੇ ਨੂੰ ਇੰਨਾ ਖੁਵਾਰ ਕਰ ਜਾਂਦੀ ਹੈ, ਕਈ ਵਾਰੀ ਜਾਣ ਲੱਗਿਆ ਬੰਦੇ ਦੀ ਜਿੰਦ ਹੀ ਲੈ ਜਾਂਦੀ, ਮੌਤ ਹੋ ਜਾਂਦੀ ਹੈ ਨਾ ਇਹਦੇ ਮਮਤਾ। ਹਜ਼ੂਰ ਕਹਿੰਦੇ ਆਏ ਤੋ ਬੌਰਾਏ ਨਾਲ, ਜਾਏ ਕਰੇ ਖੁਵਾਰ, ਜਾਏ ਕਰੇ ਖੁਵਾਰ, ਮਰੇ ਨਾਲ ਚੂਰ ਚੂਰ ਕੇ। ਉਹ ਸੱਜਣ ਮਹਾਂਪੁਰਸ਼ ਕਹਿੰਦੇ ਨੇ ਬੰਦਾ ਚੂਰ ਚੂਰ ਕੇ ਮਰ ਜਾਂਦਾ, ਹਾਏ ਮੇਰੇ ਕੋਲ ਇੰਨਾ ਕੁਛ ਸੀ। ਤੇ ਸਾਹਿਬ ਕਹਿੰਦੇ ਨੇ ਫਿਰ ਹੁੰਦਾ ਕੀ ਹੈ ਕਿ ਮਰੇ ਨਾਲ ਚੂਰ ਚੂਰ ਕੇ ਆਵੇ ਬਦੋ ਹੰਕਾਰ, ਜਦੋਂ ਆਉਂਦੀ ਇੰਨਾ ਹੰਕਾਰ ਹੀ ਹੁੰਦਾ, ਤੁਰੇ ਨਾਲ ਘੂਰ ਘੂਰ ਕੇ ਆਪਣਿਆਂ ਨੂੰ ਮਾਰਨ ਵਾਲੀ ਨਜ਼ਰ ਨਾਲ ਦੇਖਦਾ। ਤੇ ਉਹ ਮਹਾਂਪੁਰਸ਼ ਕਹਿੰਦੇ ਨੇ ਬਿਨ ਬੂਝੇ ਵਿਚਾਰ ਸਾਰ ਸੰਤਨ ਪੁਰ ਮਾਇਆ, ਬਿਨਾਂ ਸਮਝ ਤੋਂ ਬਿਨਾਂ ਅਕਲ ਤੋਂ ਬੰਦਾ ਮਾਇਆ ਵੀ ਨਹੀਂ ਵਰਤ ਸਕਦਾ। ਮੂਰਖ ਕੋ ਦੁੱਖ ਦੇਵਤਾ ਆਪਦੀ ਜਾਤੀ ਮਾਇਆ, ਆਉਂਦਿਆਂ ਹੰਕਾਰੀ ਕਰ ਦਿੰਦੀ ਹੈ, ਜਾਂਦਿਆਂ ਉਂਝ ਬੰਦੇ ਨੂੰ ਮਾਰ ਕੇ ਸੜ ਜਾਂਦੀ ਹੈ, ਮੂਰਖ ਬੰਦੇ ਨੂੰ ਆਉਂਦਿਆਂ ਵੀ ਟਿਕਾ ਨਹੀਂ ਦਿੰਦੀ ਤੇ ਜਾਂਦਿਆਂ ਵੀ ਟਿਕਾ ਨਹੀਂ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਜਿਹਨਾਂ ਸ਼ਬਦਾਂ ਦੀ ਟੇਕ ਲਈ ਉਹ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਹੋ ਗਏ, ਰਹਿ ਮਾਇਆ ਵਿੱਚ। ਮੈਂ ਕਹਿੰਦਾ ਦੇਖੋ ਪੁੱਤਰ ਮਾਇਆ ਨਹੀਂ ਬਣਦਾ ਜੇ ਗੁਰਮੁਖ ਕੋਲ ਰੱਬ ਦੀ ਬੰਦਗੀ ਹੋਵੇ। ਹੁਣ ਅਸੀਂ ਤੱਕਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਮਾਣ ਐਸੇ ਮਿਲਦੇ ਨੇ ਗੁਰੂ ਇਤਿਹਾਸ ਵਿੱਚੋਂ ਕਿ ਸਿੱਖਾਂ ਕੋਲ ਮਾਇਆ ਨੇ। ਭਾਈ ਸਾਹਿਬ ਦਾ ਜ਼ਿਕਰ ਮੋਸ਼ਨ ਪਾਨੀ ਨੇ ਕੀਤਾ ਹੈ, ਦਬਸਥਾਨੀ ਮਜ਼ਹਬ ਦੇ ਅੰਦਰ ਉਹਦਾ ਤਰਜਮਾ, ਉਹਦੇ ਵਿਦਵਾਨ ਉਹਨਾਂ ਦਾ ਜਿਹੜੀ ਅਨੁਵਾਦ ਹੈ ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੇ ਕਰਦਿਆਂ ਲਿਖਿਆ ਕਿ ਕਾਬਲ ਦੀ ਧਰਤੀ ਤੇ ਭਾਈ ਸਾਹਿਬ ਰਹਿੰਦਾ ਸੀ, ਇੱਕੋ ਇੱਕੋ ਦਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਦਾ ਸੁਨੇਹਾ ਗਿਆ ਤੇ ਜਿਹੜੀ ਉਹਨਾਂ ਦੇ ਦੋ ਵਾਲੀਅਮ ਨੇ ਕਿ ਕਥਾ ਪੁਰਾਤਨ ਇਉਂ ਸੁਣੀ, ਉਹ ਤਕਰੀਬਨ ਪੜ੍ਹਨ ਵਾਲੇ ਨੇ, ਉਹਨਾਂ ਕੀ ਕੀਤਾ ਪੁਰਾਤਨ ਗ੍ਰੰਥਾਂ ਦੀਆਂ ਜਿਹੜੀਆਂ ਮੇਨ ਮੇਨ ਉਦਾਹਰਣਾਂ ਸਨ ਉਹਨਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ। ਉਹ ਪੜ੍ਹਦੇ ਜਦੋਂ ਦਬਸਤਾਨ ਨੇ ਮਜ਼ਹਬ ਦਾ ਮੋਸਨ ਫਾਨੀ ਦਾ ਜ਼ਿਕਰ ਹੁੰਦਾ ਤੇ ਉਹਦੇ ਵਿੱਚ ਕਹਿੰਦੇ ਕਾਬਲ ਦੀ ਧਰਤੀ ਤੇ ਇੱਕ ਗੁਰਮੁਖ ਸੀ, ਉਹਦਾ ਨਾਮ ਸੀ ਸਾਧ, ਤੇ ਇਕੱਲਾ ਨਾਂ ਦਾ ਸਾਧ ਨਹੀਂ ਸੀ, ਉਹਦੀ ਜ਼ਿੰਦਗੀ ਵੀ ਸਾਧਾ ਵਾਲੀ ਸੀ। ਕਈ ਵਾਰੀ ਅਸੀਂ ਨਾਂ ਸ਼ਬਦ ਬੜੇ ਚੰਗੇ ਹੁੰਦੇ ਨੇ ਪਰ ਜਿੰਨਾ ਕੀਮਤੀ ਨਾਂ ਹੁੰਦਾ ਓਨਾ ਉਹਦੇ ਪਿੱਛੇ ਜੀਵਨ ਨਹੀਂ ਹੁੰਦਾ। ਮੈਂ ਇੱਕ ਵਾਰੀ ਬੇਨਤੀ ਕੀਤੀ ਕਿ ਨਾਂ ਹੁੰਦਾ ਗੁਰਮੁਖ ਸਿੰਘ ਤੇ ਕੰਮ ਸਾਰੇ ਮਨਮੁੱਖਾਂ ਵਾਲੇ ਕਰਦਾ, ਨਾਮ ਹੁੰਦਾ ਮਨਜੀਤ ਸਿੰਘ ਤੇ ਸਾਰੀ ਜ਼ਿੰਦਗੀ ਮਨ ਤੋਂ ਹਾਰੀ ਜਾਂਦਾ। ਦੇਖੋ ਜਿਹੜੇ ਨਾਂ ਸੱਜਣਾ ਨੇ ਦਿੱਤੇ ਆਖਰ ਉਹ ਨਾਮ ਹੀ ਬੜੀ ਚੜ੍ਹਦੀ ਕਲਾ ਵਾਲੇ ਸਨ। ਉਹਦਾ ਨਾਮ ਸੀ ਸਾਧ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸਾਧ ਕੌਣ ਹੁੰਦਾ, ਭਾਈ ਗੁਰਦਾਸ ਨੇ ਇੱਕ ਤੁਕ ਵਿੱਚ ਸਾਧ ਦੀ ਪਰਿਭਾਸ਼ਾ ਦਿੱਤੀ, ਕਹਿੰਦੇ ਨੌ ਦੁਆਰੇ ਸਾਧ ਸਾਧ ਸਦਾਇਆ, ਨੌ ਦੁਆਰੇ ਸਾਧ। ਹੁਣ ਸਾਧ ਦਾ ਅਰਥ ਹੁੰਦਾ ਸਾਧਨ, ਕਹਿੰਦੇ ਜਿਹਨੇ ਆਪਣੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ, ਕਹਿਣ ਲੱਗੇ ਉਹਦੇ ਵਰਗਾ ਸਾਧ ਕੋਈ ਹੈ ਹੀ, ਉਹ ਅਸਲ ਵਿੱਚ ਉਹ ਸਾਧ ਹੈ। ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਭਾਈ ਸਾਧ ਨੂੰ ਹੁਕਮ ਗਿਆ ਕਿ ਤੂੰ ਕੀਮਤੀ ਘੋੜੇ ਖਰੀਦ ਕੇ ਲਿਆਉਣੇ ਨੇ, ਇੱਕ ਕੰਮ ਕਰੀ ਪਿਛਾ ਨਾ ਮੁੜੀ, ਘੋੜਿਆਂ ਦੀ ਜ਼ਰੂਰਤ ਹੈ। ਮੈਂ ਸੰਖੇਪ ਵਿਚਾਰ ਕਰਾਂ, ਭਾਈ ਸਾਧ ਘਰੋਂ ਤੁਰਿਆ ਕੋਈ ਦਸਵੰਧ ਦੀ ਮਾਇਆ, ਕੁਝ ਆਪਣੇ ਕੋਲੋਂ ਮਾਇਆ ਲੈ ਕੇ, ਅਜੇ ਪਹਿਲਾਂ ਪੁਰਾਣ ਹੀ ਹੋਇਆ ਸੀ ਕਿ ਪਿੱਛੋਂ ਸੁਨੇਹਾ ਆ ਗਿਆ ਕਿ ਤੇਰਾ ਪੁੱਤਰ ਬਿਮਾਰ ਹੋ ਗਿਆ। ਵਾਹਿਗੁਰੂ, ਕਿਤੇ ਉਹ ਸੱਜਣ ਇਹ ਕਿਉਂ ਜੇ ਚਿਰਦੇ ਹੋਣਗੇ, ਇੱਕੋ ਇੱਕ ਪੁੱਤਰ ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਗੁਰਮੁਖ ਜਿਹੜੇ ਨੇ ਉਭਰੇ। ਸੁਨੇਹਾ ਆਇਆ ਵੀ ਤੇਰਾ ਪੁੱਤਰ ਬੜਾ ਬਿਮਾਰ ਹੈ, ਪਿਛਾ ਮੁੜ ਉਹਦੀ ਸੰਭਾਲ ਕਰ ਲਏ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਗੁਰੂ ਕਾ ਹੁਕਮ ਆਇਆ ਹੈ ਕਿ ਅਗਾਂਹ ਉਤਰਾਂਗ, ਪਿਛਾ ਫੇਰਨਾ ਮੋਢਾ ਵਾਲੀ ਗੱਲ, ਕਿ ਤੂੰ ਅੱਗੇ ਵਪਾਰ ਕਰਕੇ ਕੀਮਤੀ ਘੋੜੇ ਸਾਨੂੰ ਲਿਆ ਕੇ ਦੇ। ਕਹਿੰਦਾ ਹੁਣ ਇੱਕ ਕੰਮ ਕਰਿਓ, ਜੇ ਤਾਂ ਮਾਲਕ ਨੇ ਮਿਹਰ ਕੀਤੀ ਦਵਾ ਦਰਮਲ ਕਰਜੋ ਬਚ ਗਿਆ ਤਾਂ ਉਹਦੀ ਰਹਿਮਤ ਦਾ ਸ਼ੁਕਰ ਕਰਿਓ, ਤੇ ਜੇ ਚਲਾਣਾ ਕਰ ਗਿਆ ਮੇਰੀ ਇੰਤਜ਼ਾਰ ਨਾ ਕਰਨਾ, ਪਿੱਛੋਂ ਸੰਸਕਾਰ ਕਰ ਦਿਆ। ਕਹਿੰਦਾ ਖੇਡ ਤੈ ਹੋ ਜਾਈਏ, ਅੱਜ ਨਹੀਂ, ਮੈਂ ਪਹਿਲਾਂ ਤੁਰ ਜਾਂਦਾ, ਮੇਰੇ ਤੋਂ ਬਾਅਦ ਪੰਜ ਚਾਰ ਦਿਨ ਉਹ ਚਲਾ ਜਾਏਗਾ, ਪਰ ਜਾਣਾ ਤੇ ਹੈ। ਭਾਈ ਸਾਹਿਬ ਜੀ ਗਏ, ਭਾਣਾ ਵਾਪਰਿਆ, ਪਰ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਉਹ ਮੰਨ ਗਿਆ। ਮੈਂ ਕਹਿੰਦਾ ਅਸਲ ਵਿੱਚ ਸਿੱਖ ਦੀ ਬਿਰਤੀ ਇਹ ਵੇ ਕਿ ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨਾ। ਹਜ਼ੂਰ ਕਹਿੰਦੇ ਨੇ ਮਾਇਆ ਮਮਤਾ ਮੋਹਣੀ, ਜਿਨ ਬਿਨ ਸੰਤਾਂ ਜਾ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ। ਪਰ ਕਿਹੜੇ ਗੁਰਮੁਖ ਜੀ? ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਹਨਾਂ ਦਾ ਚਿੱਤ ਸੱਚੇ ਨਾਮ ਵੀ ਜੁੜਿਆ। ਮੇਰੇ ਦਾਤੇ ਨੇ ਉਹਨਾਂ ਨੂੰ ਮਾਇਆ ਦੇ ਇਸ ਝੰਝਟ ਤੋਂ ਬਚਾ ਲਿਆ। ਹੁਣ ਅਗਲਾ ਬਚਨ ਹੈ ਕਿ ਲੋਕੀ ਐਵੇਂ ਝੱਲ ਖਿਲਾਰੀ ਜਾਂਦੇ, ਕਿਉਂ ਦੁਨੀਆਂ ਕਮਲੀ ਹੋ ਗਈ? ਤੁਸੀਂ ਮੇਰਾ ਖਿਆਲ ਸਿਆਣੇ ਸਾਰੇ ਬੈਠੇ ਹੋ, ਤਕਰੀਬਨ ਹਰ ਪੰਜ ਚਾਰ ਬੰਦਿਆਂ ਪਿੱਛੇ ਇੱਕ ਬੰਦਾ ਤੁਹਾਨੂੰ ਸ਼ਦਾਈ ਮਿਲੇਗਾ। ਸ਼ਦਾਈ ਦਾ ਮਤਲਬ ਮੇਰਾ ਇਹ ਨਾ ਸਮਝੋ ਮੈਂ ਹਰ ਕਿਸੇ ਨੂੰ ਸ਼ਦਾਈ ਕਹਿੰਦਾ, ਉਹ ਆਪਣੇ ਆਪ ਵਿੱਚ ਬੜਾ ਸਿਆਣਾ ਹੋਵੇਗਾ, ਪਰ ਗੁਰੂ ਜੀ ਨਜ਼ਰ ਵਿੱਚ ਉਹਦੇ ਨਾਲੋਂ ਵੱਧ ਕਮਲਾ ਹੀ ਕੋਈ। ਉਹ ਕਮਲਾ ਕਿਉਂ ਮੈਂ ਸ਼ਦਾਈ ਕਿਉਂ ਮੈਂ? ਸਾਹਿਬ ਕਹਿੰਦੇ ਨੇ ਬਿਨ ਨਾਮ ਹੈ ਜਗ ਕਮਲਾ ਫਿਰੈ, ਨਾਮ ਤੋਂ ਬਿਨਾਂ ਦੁਨੀਆਂ ਕਮਲੀ। ਜਿਹਨਾਂ ਬੰਦਿਆਂ ਨੂੰ ਨਾਮ ਚੇਤੇ ਨੇ ਨਾ, ਸੱਚ ਜਾਣੋ ਉਹਨਾਂ ਤੋਂ ਵੱਡਾ ਸਦਾਈ ਬੰਦਾ ਕੋਈ ਨੀ। ਬਿਨ ਨਾਮ ਹੈ ਜਗ ਕਮਲਾ ਫਿਰੈ, ਤੇ ਸਾਹਿਬ ਕਹਿੰਦੇ ਨੇ ਗੁਰਮੁਖ ਨਦਰੀ ਆਇਆ, ਗੁਰੂ ਤੇ ਸਨਮੁਖ ਰਹਿਣ ਵਾਲਾ ਜਿਹੜਾ ਉਹਨੂੰ ਪਰਮਾਤਮਾ ਦਿਸ ਪਿਆ, ਉਹਨੂੰ ਸਮਝ ਪੈ ਗਈ ਕਿ ਨਾਮ ਤੋਂ ਬਿਨਾਂ ਦੁਨੀਆਂ ਕਮਲੀ ਹੋ ਗਈ। ਤੇ ਗੁਰਮੁਖੋ, ਨਾਮ ਤੋਂ ਬਿਨਾਂ ਦੁਨੀਆਂ ਸ਼ਦਾਈ ਹੁੰਦੀ ਜੀ। ਜਿਸ ਬੰਦੇ ਪੱਲੇ ਬੰਦਗੀ ਨਹੀਂ, ਸਿਮਰਨ ਨਹੀਂ, ਉਹਦੇ ਨਾਲ ਵੱਡਾ ਵੱਡਾ ਕਮਲਾ ਬੰਦਾ ਹੈ ਹੀ ਕੋਈ, ਸ਼ਦਾਈ ਕੋਈ। ਸਾਧੂ ਤੋਂ ਤੁਰਿਆ ਜਾਂਦਾ ਸੀ, ਉਹ ਕਦੀ ਉਹ ਲੀਰਾਂ ਇਕੱਠੀਆਂ ਕਰ ਲਏ, ਕਦੀ ਜ਼ਮੀਨ ਤੋਂ ਪਈ ਹੋਈ ਰੋੜੀ ਇਕੱਠੀ ਕਰ ਲਏ, ਕਦੀ ਕਾਗਜ਼ ਇਕੱਠੇ ਕਰ ਲਏ। ਤੇ ਲੰਘਦੇ ਇੱਕ ਬੰਦੇ ਨੇ ਕਿਹਾ, ਕਹਿੰਦਾ ਕਮਲੇ ਆ ਸ਼ਬਦ ਹੀ ਵਰਤੇ, ਕਹਿੰਦਾ ਸ਼ਦਾਈ ਹੋ ਗਿਆ,
کبھی روڑے کٹھے کرنا ہے, کبھی لیرا کٹھیا کرنا ہے, کبھی کاغذ کٹھے کرنا ہے, لویا چٹا کٹھا کرنا ہے. شدائیا ہے تیرے کد کام. وہ سنت سی فقیر سی بڑا آخیا, کہنا میں شدائیاں تو سیاح ہے نا, کہنا ہاں شدائیاں والے کام کرنا پہ تیرے کام ہی دس جی کبلا ہے آ لیرا جہے کاغذ تو کٹھے کری بیٹھے تیرے نال انہوں نے کتنے لے کے جانے. ہس کے کہنا میں شدائی نہیں ساری دنیا شدائیاں دی. انہیں کہا کیوں؟ کہنا میں چار لیرا گلی پہ کٹیاں کیتیاں, میرے کد کام نہیں, تو جہے تو روز پوشاک بدل بدل کے آنا یہ تیریا کہڑے کام آ جانا. سچ جانی جو تو کٹا کری بیٹھا ہے کہ یہ شدائیاں والا کرم نہیں, تیرے کو پرماتما دا نام ہے گرمک نظری آیا گرمک کملا نہیں وہ کرتا پتا کی وہ کہنا ورنج کرو بن جا رہے ہو بکر لو سنبھال تیسی وقت وسائی ہے جیسی نبہ نال اگے شاہ سجان ہے لیسی وقت سنبھال گرمک تا کے آنا ہے وہ کہنا پائی رے رام کو چت لائے ہر جس بکر لے چلو شو دیکھے پتی آئے صاحب کہنے نے بل نام ہے جس کملا پھرے گرمک نظری آیا تندا کرتے ہیں نیبل جنم گواہیا دنیا دے تندے کرتے ہیں زندگی دا قیمتی سما نی پلدار تے پل تو رہ چلا گیا سکھ داتا من نہ وسایا سکھاں دیا داتا دین والا واہگرو اُن ہردے وچ کدی وسایا ہی نہیں پر داتا جی کہنے نانک دھن گرو امرداس جی نام تنہ کو ملیا نام اُنہ نو ملتا ہے جن کو تور لکھ پایا جنہ نو تور درگاہوں رب نے مستک دے لکھ لکھ دیتے نام وہ کرپا تو بنا نہیں ملتا. میں پچھلی بار ایک بےنتی کی تھی کہ رب تو وڈا کوئی نہیں پر گرو گرنتھ صاحب نے ایک شبد کیا کہ رب تو وڈا بھی کوئی ہے تو جی پوچھا مہاراج کون کہ رب تو وڈا پربھو تو وڈا پرماتما تو وڈا خدا تو وڈا واہگرو تو وڈا انہاں نام ہے تو نام انہاں نو ملتا ہے جہے تر درگاہ نواجے ہوں گے ابھی پڑھنے وڈا صاحب اچا تھاؤں اچے اوپر اچا ناؤ اچے اوپر اچا ناؤ ہے ایوڈ اچا ہو گئے کوئی کس اچے کو جانے سوئے جیوڈ آپ جانے آپ اگلی تو کے نانک نظری کرمی داد پیارے ہو بچے دا نام تا بچے پر ملتا ہونا ہوں جنہ تی نظری کرم ہو گئے. صاحب نے اگلا سلوک ہے وہ ہے محلہ تیجا تن گرو امرداس کرپالو میر پہ کر دے کہنے گھر ہی میں امرت بھرپور ہے بندیا تیرے ہردے گھر کے نام امرت کا بھنڈارا بھریا پہ پر چیتے رکھیں من مکھا سادنا پایا من مکھ بندیا نے وہ سواد نو چکھیا نے اندر بندے دے سب کچھ ہے. ہوں کئی بار سے جدو شبد کہنے ہیں نا کہ دیکھو جی باہر دے امرت کی گل کرتے ہیں گرو گرنتھ صاحب کا کہنے اندر ہی امرت ہے. میں کہنا اندر پاوے خزانہ پیا ہوئے پر جس کد کے ورتن کی جانچ نہیں تو اس اندر پہ دا ارتھ کی ہے باہر دا امرت اس کر کے لئی دے کہ اندروں نام دا نرنتر سنچار ہو جائے اندر امرت ہے پر امرت نکلے گا کہ نہیں. صاحب کرپالو جی نے دس شبد ورتے نے کہنے لگے پیارے ہو کہ اندر کھوتا امرت پڑیا شبد ہے کاٹ پیے پنہاری کر کے میں امرت پر پور ہے پر من مکھا ساد نہ پایا من مکھ بندیاں نے او دے سواد نو چکھیا من مکھا ساد نہ پایا کہنے لگے کیوں کستوری مرگ نہ جانے کستوری آپ سمجھنے مرگ دی نابی وچ ناپا کہنے جویں مرگ دی نابی وچ کستوری ہے اندر سگند ہوندی ہے تے باہر ڈھونڈن تر پیندا ہے بندے دے اندر جدو رب نو ملدی کھچ پیدا ہوندی ہے کھچ اندر پیدا ہوں تو لبن باہر تر پیدا ہے آخر ترب تو اندر پیدا ہوئی ہے. کہندے نے کہ جیوں کستوری مرگ نہ جانے پرم دا دھرم کلایا جویں مرگ بچارا پٹکدا ہے اسی طرح اندر امرت ہے کہ بندہ باہر پٹکدا تے بچن کیتا پھر کرتا کہ امرت تج نام امرت نو چھڈ کے دکھ سنگرہ ہے زہر نو اکٹھیا پیا کرتا ہے کرتا ہے آپ کھوایا کہ مانو رب جی تھی آپ ہی کھلا دیتا ہے آیا تا امرت دا وپاری سی پر اکٹھا زہر کرتا رہا ہے آیا تا نام تا بھی اکتر کرن سی پر کچے پتھر کرتا رہا ہے ਆਇਆ ਤਾਂ ਕਿ ਇੱਥੇ ਪਰਮਾਤਮਾ ਜੀ ਤੁਹਾਡੇ ਚਰਨਾਂ ਤੱਕ ਪਹੁੰਚਣ ਲਈ, ਪਰ ਇਹੋ ਜਿਹਾ ਸਿਰਕਿਆ ਪਰਤ ਕੇ ਪਤਾ ਨਹੀਂ ਮਨੁੱਖਾ ਸਹੀ ਵੀ ਨਸੀਬ ਹੁੰਦੀ ਹੈ ਕਿ ਨਹੀਂ। ਅੰਮ੍ਰਿਤ ਕੱਜ ਦਿੱਖ ਸੰਗ੍ਰਹਿ ਕਰਤਾ ਆਪ ਖਵਾਇਆ, ਗੁਰਮੁਖ ਵਿਰਲੇ ਸੋਝੀ ਪਈ, ਕਿਸੇ ਤਾਵੇਂ ਤਾਵੇਂ ਗੁਰਮੁਖ ਨੂੰ ਸਮਝ ਪਈ, ਤਿੰਨ ਅੰਦਰ ਬ੍ਰਹਮ ਦਿਖਾਇਆ। ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਸਾਈਂ ਦੇ ਦੀਦਾਰ ਕਰਾ ਦਿੱਤੇ, ਤਨ ਮਨ ਸ਼ੀਤਲ ਹੋਇਆ, ਉਹਨਾਂ ਦਾ ਤਨ ਤੇ ਮਨ ਬਿਲਕੁਲ ਸ਼ਾਂਤ ਹੋ ਗਿਆ। ਰਚਨਾ ਹਰ ਸਾਧ ਆਇਆ, ਜੇ ਤਨ ਮਨ ਸ਼ੀਤਲ ਹੋਇਆ ਹੈ ਤੇ ਉਹਨਾਂ ਦੀ ਜ਼ਬਾਨ ਨੂੰ ਵੀ ਸਵਾਦ ਆ ਗਿਆ, ਕਿਉਂਕਿ ਜੋ ਕੁਝ ਮਨ ਵਿੱਚ ਹੈ ਨਾ ਉਹ ਕੁਝ ਜੀ ਬਾਹਰ ਕੱਢਦੀ। ਸਾਹਿਬ ਨੇ ਕਿਹਾ ਤਨ ਮਨ ਸ਼ੀਤਲ ਹੋਗਾ, ਰਚਨਾ ਹਰ ਸਾਧ ਆਇਆ। ਜੇ ਦੇਖੋ ਜਿਹੜੀ ਰਚਨਾ ਹੈ ਨਾ, ਇਹ ਤਾਂ ਇਸ ਤਰ੍ਹਾਂ ਕਿ ਜਿਵੇਂ ਸੁਰਾਈ ਦੀ ਇੱਕ ਟੂਟੀ ਹੋਵੇ, ਭਾਂਡੇ ਵਿੱਚ ਪਾਇਆ ਹੋਵੇ ਸ਼ਰਬਤ, ਤੇ ਟੂਟੀ ਨੇ ਕਦੀ ਵੀ ਚੇਤੇ ਰੱਖੋ ਜ਼ਹਿਰ ਬਣਾ ਕੇ ਬਾਹਰ ਨਹੀਂ ਕੱਢਣਾ, ਜੋ ਕੁਝ ਭਾਂਡੇ ਵਿੱਚ ਟੂਟੀ ਨੇ ਉਹ ਕੁਝ ਬਾਹਰ ਦੇਣਾ। ਦਾਦਾ ਜੀ ਕਹਿੰਦੇ ਜਿਸ ਬੰਦੇ ਨੂੰ ਅੰਦਰੋਂ ਨਾਮ ਦਾ ਸਵਾਦ ਆ ਗਿਆ ਨਾ, ਉਹਦੀ ਰਚਨਾ ਵੀ ਠੰਡੀ ਹੋ ਗਈ, ਮਨ ਠੰਡਾ ਹੋਇਆ ਤੇ ਰਚਨਾ ਵਿੱਚ ਬੋਲੜੀ ਆਪ ਹੀ ਹੋ ਗਈ। ਜੇ ਅੰਦਰ ਜ਼ਹਿਰ ਭਰਿਆ ਤੇ ਜ਼ਬਾਨ ਨਾਲ ਜਿੰਨਾ ਮਰਜ਼ੀ ਕਹਿ ਦਈਏ, ਪਰ ਇੱਕ ਦਿਨ ਉਹਨੇ ਪ੍ਰਗਟ ਹੋਣਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਬਾਉ। ਹੁਣ ਕਹਿੰਦੇ ਦੇਖੋ ਤਨ ਮਨ ਸ਼ਾਂਤ ਸ਼ੀਤਲ ਹੋਇਆ, ਰਸਨਾ ਨਾਲ ਸਾਧ ਆਇਆ, ਉਹਨੂੰ ਰਸਨਾ ਨਾਲ ਸਵਾਦ ਆ ਗਿਆ। ਸ਼ਬਦੇ ਹੀ ਨਾਉ ਉਪਜੈ, ਸ਼ਬਦ ਇੱਕ ਐਸਾ ਹੈ ਜਿਹੜਾ ਨਾਮ ਨੂੰ ਪੈਦਾ ਕਰਦਾ। ਵੈਸੇ ਬਹੁਤ ਗੰਭੀਰ ਵਿਸ਼ਾ ਹੈ, ਗੂੜ ਵਿਸ਼ਾ ਹੈ ਕਿ ਸ਼ਬਦ ਕੀ। ਆਪਾਂ ਸਾਰੇ ਕਹਿੰਦੇ ਹਾਂ ਸ਼ਬਦ ਗੁਰੂ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ 6000 ਸ਼ਬਦ ਹੈ, ਕਿਹੜਾ ਸ਼ਬਦ ਗੁਰੂ ਹੈ? ਹਕੀਕਤ ਇਹ ਇਸ ਸ਼ਬਦ ਨੂੰ ਜਪਦਿਆਂ ਜਪਦਿਆਂ ਉਸ ਸ਼ਬਦ ਵੀ ਚਲੇ ਜਾਣਾ ਜਿਸ ਸ਼ਬਦ ਨੂੰ ਬਾਬਾ ਜੀ ਨੇ ਕਿਹਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਉਹ ਸ਼ਬਦ ਕਿ ਜਿੱਥੋਂ ਸਭ ਕੁਝ ਪ੍ਰਕਾਸ਼ ਹੋਇਆ ਹੈ, ਉਹ ਸ਼ਬਦ ਜਿੱਥੋਂ ਸਭ ਕੁਝ ਸਮੇਟਿਆ ਜਾਂਦਾ ਹੈ, ਕਹਿੰਦੇ ਉਸ ਸ਼ਬਦ ਨਾਲ ਜੁੜ ਕੇ ਹੀ ਅੰਦਰ ਨਾਮ ਪੈਦਾ ਹੁੰਦਾ। ਤੇ ਸਾਹਿਬ ਕਹਿੰਦੇ ਨੇ ਪਿਆਰਿਓ ਕਿ ਸ਼ਬਦ ਇੱਕ ਐਸਾ ਹੈ ਜਿਹੜਾ ਸਾਈਂ ਨਾਲ ਮਿਲਾ ਦਿੰਦਾ ਹੈ। ਦਿਨ ਸ਼ਬਦ ਹੈ ਸਭ ਜਗ ਬੋਰਾਨਾ, ਸ਼ਬਦ ਤੋਂ ਬਿਨਾਂ ਦੁਨੀਆ ਬੋਰਾਨਾ ਦਰ ਤੇ ਬੋਰੀ ਝੱਲੀ ਖੋਈ ਬੈਠੀ ਹੈ। ਬਿਰਥਾ ਜਨਮ ਗਵਾਇਆ, ਜ਼ਿੰਦਗੀ ਵਿਅਰਥ ਗਵਾ ਦਿੱਤੀ, ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਕਹਿੰਦੇ ਗੁਰੂ ਕਾ ਸ਼ਬਦ ਕੀਮਤੀ ਅੰਮ੍ਰਿਤ ਹੈ, ਗੁਰੂ ਦੇ ਸਨਮੁਖ ਰਹਿ ਕੇ ਮਿਲਦਾ। ਹੁਣ ਅੱਗੇ ਪੌੜੀ ਪਰਮਾਤਮਾ ਨੂੰ ਪਾਉਣ ਦੀ ਜੁਗਤ, ਸੋ ਹਰ ਪੁਰਖ ਅਗੰਮ ਹੈ, ਪੁਰਖ ਦਰ ਤੇ ਸਾਰੀਆਂ ਥਾਵਾਂ ਤੇ ਵਿਆਪਕ, ਅਗੰਮ ਦਰ ਤੇ ਅਪਹੁੰਚ, ਕਹੋ ਕਿਤ ਵਿਦ ਪਾਈਐ। ਗੁਰੂ ਰਾਮਦਾਸ ਆਪ ਸਵਾਲ ਕਰਦੇ ਨੇ, ਫਿਰ ਦੱਸੋ ਜੀ ਜਿਹੜਾ ਹੈ ਅਗੰਮ, ਅਗੰਮ ਦਰ ਤੇ ਜਿਹੜਾ ਅਪਹੁੰਚੇ ਉਹਨੂੰ ਕਿਸ ਤਰੀਕੇ ਨਾਲ, ਕਿਸ ਵਿਧੀ ਨਾਲ ਪਾਈਏ? ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਵਿਦ ਪਾਈਐ। ਇਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਨ, ਕਿਉਂ ਧਿਆਈਐ? ਉਹਦਾ ਰੂਪ ਕੋਈ ਨੀ, ਰੇਖ ਦਰ ਤੇ ਉਹਦੀਆਂ ਸਾਡੇ ਵਰਗੇ ਚੱਕਰ ਚਿੰਨ ਕੋਈ ਨੀ। ਵੈਸੇ ਦੇਖੋ ਪਰਮਾਤਮਾ ਨੇ ਨਾ ਹਰ ਬੰਦੇ ਨੂੰ ਪੰਜਾਂ ਤੱਤਾਂ ਦਾ ਬਣਾਇਆ, ਪਰ ਪੰਜਾਂ ਤੱਤਾਂ ਦਾ ਬਣਾ ਕੇ ਵੀ ਸ਼ਕਲ ਇੱਕੋ ਜੀ ਨਹੀਂ। ਕਈ ਵਾਰੀ ਕਿਸੇ ਨੇ ਫਲਾਣੇ ਬੰਦੇ ਦੀ ਸ਼ਕਲ ਬਿਲਕੁਲ ਮਿਲਦੀ ਪਈ ਹੈ, ਜਿਤਨਾ ਮਰਜ਼ੀ ਯਤਨ ਕਰੋ ਸੁਭਾਅ ਕਦੀ ਨੀ ਮਿਲਦੀ। ਜੇ ਸੁਭਾਅ ਮਿਲਾਉਣ ਦਾ ਯਤਨ ਕਰਾਂਗੇ ਨਾ, ਆਹ ਸਾਡੇ ਹੱਥਾਂ ਦੇ ਉੱਤੇ ਜਿਹੜੇ ਨਿਸ਼ਾਨ ਨੇ, ਰੱਬ ਦੀ ਮਿਹਰ ਹੀ ਹੈ ਨਾ। ਤੁਹਾਡੇ ਇਸ ਮੁਲਕ ਦੇ ਅੰਦਰ ਜਦੋਂ ਕੋਈ ਹੁਣ ਇੰਟਰ ਕਰਦਾ ਹੈ ਤੇ ਪਹਿਲਾਂ ਉਹਦੇ ਹੱਥਾਂ ਦੇ ਨਿਸ਼ਾਨ ਹੀ ਲੈ ਜਾਂਦੇ। ਮੈਂ ਕਹਿੰਦਾ ਇੱਕ ਪੋਟੇ ਦਾ ਨਿਸ਼ਾਨ ਜਿਹੜਾ ਨਾ, ਸਾਰੇ ਹੱਥ ਦੀ ਗੱਲ ਤਾਂ ਕਰੀਏ, ਇੱਕ ਉਂਗਲ ਦਾ ਪੋਟਾ, ਇਹਦਾ ਚੱਕਰ ਚਿੰਨ ਕਿਸੇ ਦੂਜੇ ਬੰਦੇ ਨਾਲ ਨਹੀਂ ਮਿਲਦਾ ਪਿਆ, ਰੱਬ ਦੀ ਕਿਹੋ ਜਿਹੀ ਅਸਤਰ ਜੀ ਖੇਡ ਰਹੀ ਹੋਈ ਹੈ। ਕਹਿੰਦੇ ਰੱਬ ਦਾ ਕੋਈ ਚੱਕਰ ਚਿੰਨ ਨਹੀਂ, ਸਾਡੇ ਹੋ ਸਕਦੇ ਨੇ, ਅਸੀਂ ਇਹਨਾਂ ਚੱਕਰ ਚਿੰਨਾਂ ਕਰਕੇ ਪਛਾਣੇ ਜਾਵਾਂਗੇ। ਪਰ ਸਾਹਿਬ ਕਹਿੰਦੇ ਨਾ ਕਿਸ ਰੂਪ, ਇਸ ਰੂਪ ਨਰੇਖ ਅਦ੍ਰਿਸ਼ਟ, ਉਹਦਾ ਕੋਈ ਰੂਪ ਨੀ, ਉਹਦੇ ਕੋਈ ਫਿੰਗਰ ਪ੍ਰਿੰਟ ਕੋਈ ਨੀ, ਅਦ੍ਰਿਸ਼ਟ ਹੈ, ਦਿਸਦਾ ਨੀ। ਕਹੋ ਜਨ ਕਿਉਂ ਧਿਆਈਐ? ਕਹਿੰਦੇ ਜਿਹਦਾ ਰੂਪ ਕੋਈ ਨੀ, ਰੰਗ ਕੋਈ ਨੀ, ਚੱਕਰ ਚਿੰਨ ਕੋਈ ਨੀ, ਦੱਸੋ ਕਿਵੇਂ ਧਿਆਵਾਂਗੇ? ਸਾਹਿਬ ਨੇ ਅੱਗੇ ਸ਼ਬਦ ਵਰਤਿਆ ਨਿਰੰਕਾਰ, ਆਕਾਰ ਵੀ ਉਹਦਾ ਕੋਈ ਨੀ, ਨਿਰੰਜਨ, ਉਹ ਮਾਇਆ ਦੀ ਕਾਲਕ ਤੋਂ ਰਹਿਤ ਹੈ, ਹਰ ਅਗੰਮ। ਫਿਰ ਸ਼ਬਦ ਵਰਤਿਆ ਪਹੁੰਚ ਹੈ, ਕਿਆ ਕਹਿ ਗੁਣ ਗਾਈਏ, ਹੈ ਹੀ ਜਿਹੜਾ ਆਕਾਰ ਹੀ ਕੋਈ, ਉਹ ਕੀ ਕਹਾਂਗੇ ਜੀ? ਸਾਹਮਣੇ ਆ ਪਹਾੜੀਆਂ ਨੇ, ਆਕਾਰ ਹੈ ਤਾਂ ਮਿੱਟੀ ਉਭਰੀ, ਕਹਿੰਦੇ ਆ ਪਹਾੜ, ਜਿੱਥੇ ਧਰਤੀ ਥੱਲੇ ਦੱਬੀ ਹੋਵੇ ਕਿੰਨੇ ਖੱਡਾ ਹੈ, ਜਿੱਥੇ ਪਾਣੀ ਭਰਿਆ ਹੋਵੇ ਕਿੰਨੇ ਖੂਹ ਹੈ, ਆਕਾਰ ਹੈ ਤੇ ਨਾ ਦਿੱਤੇ ਜਾਂਦੇ ਨੇ, ਜਿਹੜਾ ਆਕਾਰ ਹੀ ਕੋਈ ਉਹਨੂੰ ਕਹੀਏ ਕਿ ਸਾਹਿਬ ਨੇ ਫਿਰ ਅੱਗੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਦੇਖੋ ਉਹਦਾ ਰੂਪ ਕੋਈ ਨੀ, ਉਹਦਾ ਰੰਗ ਕੋਈ ਨੀ, ਉਹਦੀ ਸ਼ਕਲ ਕੋਈ ਨਹੀਂ, ਪਰ ਜਿਹਨੂੰ ਮੇਰੇ ਦਾਦਿਆ ਤੂੰ ਸਮਝਾਉਣਾ ਚਾਹੇ ਨਾ, ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਮੈਂ ਕਹਿੰਦਾ ਸਾਰੀਆਂ ਗੱਲਾਂ ਨਾਲ ਮਨਾ ਇਸ ਗੱਲ ਨੂੰ ਪੱਲੇ ਬਣ ਲਈ ਕਿ ਗੁਰ ਪੂਰਾ ਵਿਖਾ ਲਿਆ, ਗੁਰ ਸੇਵਾ ਪਾਈਏ। ਪੂਰੇ ਗੁਰੂ ਨੇ ਵਿਖਾ ਦਿੱਤਾ, ਜੇ ਗੁਰੂ ਦੀ ਸੇਵਾ ਕਰੀਏ ਨਾ ਤੇ ਮਾਲਕ ਦੀ ਮਿਹਰ ਨਾਲ ਇਹ ਦਾਤ ਮਿਲ ਜਾਂਦੀ। ਗੁਰੂ ਦੀ ਸੇਵਾ ਕਰੀਏ ਤੇ ਗੁਰੂ ਵਿਛੜਿਆਂ ਨੂੰ ਮਿਲਾ ਦਿੰਦੇ। ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਅੱਜ ਦੇ ਸ਼ਬਦ ਦੇ ਫਿਰ ਮੈਂ ਭਾਵ ਅਰਥ ਅਰਜ਼ ਕਰਦਿਆਂ। ਪਹਿਲੇ ਸ਼ਲੋਕ ਦਾ ਅਰਥ ਸੀ ਕਿ ਮਾਇਆ ਦੀ ਮਮਤਾ ਨੇ ਦੁਨੀਆਂ ਨੂੰ ਖਾ ਲਿਆ, ਪਰ ਗੁਰਮੁਖ ਜਿਨ੍ਹਾਂ ਦੇ ਸਿਰ ਤੇ ਗੁਰੂ ਖਲੋਤਾ ਉਹ ਮਾਇਆ ਵਰਤਦਿਆਂ ਵੀ ਮਾਇਆ ਤੋਂ ਨਿਰਲੇਪ। ਦੂਜੇ ਸ਼ਲੋਕ ਵਿੱਚ ਕਿਹਾ ਤੇਰੇ ਅੰਦਰ ਅੰਮ੍ਰਿਤ ਹੈ, ਬਾਹਰ ਭਟਕਣਾ ਪਿਆ, ਗੁਰੂ ਦੇ ਸ਼ਬਦ ਦੀ ਤੇਕ ਲੈ। ਤੇ ਤੀਸਰੇ ਪੌੜੀ ਵਿੱਚ ਵਚਨ ਕੀਤਾ ਕਿ ਰੱਬ ਨੂੰ ਜੇ ਪਾਣਾ ਹੀ ਨਾ ਤੇ ਦੇਖ ਹੈ ਉਹ ਅਗੰਭ ਆਗਾਧ ਬੋਧੀ, ਗੁਰੂ ਦੀ ਸੇਵਾ ਕਰੇ ਤੇ ਪੂਰਾ ਗੁਰੂ ਮਿਲਾ ਸਕਦਾ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।